Abre que nada mejor para una de Bauti y Andra Ablato Safari Kasagi. El dulce de que piche y torna pica. Para Griman Wal Saturni de Sanum, Gurmata, Tasa, Katira, Pachita. गाड़ी का तो भाव है जीटी रोड, गाड़ी का तो भाव है हाई, गाड़ी का तो भाव है मोटर, गाड़ी का तो भाव है विशाल रास्ता, जिसे चलन के लिए कोई आसानी, चलन के लिए कोई मुश्किल पेश ना आवे। ऐसा मार्ग गुरु नानक साहब सच्चे पातशाह ने सानू बख्श किया है। इस मार्ग को हजूर ने देहांदो मार्ग भी आखिया। देहांदो तो मुराद है पंछी जिन्हां होर पाखंडियां सन, कर्म कांड के रस्ते सन, उन्होंने इतिहास में चीटी मार्ग का नाम दिया गया है। एक देहांदो मार्ग, दूसरा चीटी मार्ग। चीटी कहते हैं पीढ़ी, हूँ किसी वैष्णी शिखर से फल लग्या होया है, पीढ़ी ने उस फल तक जाना है। कीड़ी रींग रींग की चलती है, कभी कट जाती है, कभी चल पैंदी है, कभी खलो जाती है। उस कीड़ी को मंदिर तक पहुंचना बहुत जी वाहिगुरु कृपा करे कोई कीड़ी उस मंदिर तक पहुंच सकती है, वरना उसे जाना बहुत औखा है। देहांदो मार्ग तो पावे पंछी मार्ग, हूँ किसी वैष्णी किसी के फल लग्या होया, पंछी उसनू दूरों वेखदा है, बस उतों ही उडारी मारदा है। इको परमार के नाल उस फल के कोल पहुंच जाता है। कीड़ी नूं उत्थे तक जाण वास्ते लंबा समा बर्बाद करना पैंदा है। जिहड़ा पंछी है कोई कोई परिवार के नाल उत्थे पहुंच जाता है। जिहड़े होर दुनिया के कर्म कांड के रस्ते सन उह चीटी मार्ग सन, गुरु नानक साहब सच्चे पातशाह ने सानू देहांदो मार्ग बख्श किया है, जो गुरमत का गाड़ी राह है। ठंडे बाटे का अमृत छकना, पंज कारण की रहत रखनी, अमृत वेले पंज बाणियों का पाठ करना, संध्या समय रहत का सौन लगना सोहे का पाठ करना, मूल मंत्र का अभ्यास करना, वाहिगुरु मंत्र का सिमरन करना, ये गुरमत का गाड़ी रहा है। जिहड़ा इस रास्ते की चलता है उन्होंने कोई मुश्किल पेश नहीं आती, क्यों अब दुनिया में भुलेखा पै जाना कुदरती गल है। इसे भी जो वेद कतेबा के रस्ते सन, वेद कतेब इस तरह पाए दिल का फिक्र ना जाए, तो दम करा ली जाओ करो हाजर हजूर खुदा। वेद कतेब इस तरह पाए महापुरुष इस तरह का अर्थ पहला अर्थ करते सन कहते वेद के कतेब ने जो दुनिया को रस्ते दिते सन, कर्म कांड शरा पिकार के मानो जंगल के रस्ते सन। जिहड़ा आदमी इन्हां विच पै गया वह भंबल गुस्से के भुले गए, पता भी नहीं लग्या मैं कितों आया जाना कितने। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਡੇ ਤੇ ਮਿਹਰ ਕੀਤੀ, ਸਤਸੰਗਤ ਤੇ ਬਾਣੀ ਨਾਲ ਸਾਨੂੰ ਜੋੜਿਆ। ਜਿਹੜਾ ਮਨੁੱਖ ਸਤਸੰਗਤ ਵਿੱਚ ਆ ਜਾਂਦਾ ਹੈ, ਗੁਰੂ ਦੀ ਬਾਣੀ ਨਾਲ ਜੁੜ ਜਾਂਦਾ ਹੈ, ਉਹਨੂੰ ਕਿਸੇ ਤੋਂ ਹੋਰ ਰਾਹ ਪੁੱਛਣ ਦੀ ਲੋੜ ਹੀ ਨਹੀਂ ਪੈਂਦੀ। ਉਹ ਸਤਸੰਗਤ ਤੇ ਬਾਣੀ ਤੋਂ ਓਟ ਲੈ ਕੇ ਆਪਣੇ ਆਪ ਹੀ ਗੁਰਮਤ ਦੀ ਗਾਡੀ ਰਾਹ ਵੀ ਚੱਲਦਾ ਹੋਇਆ ਮੰਜ਼ਿਲੇ ਮਕਸੂਦ ਪਹੁੰਚ ਜਾਂਦਾ ਹੈ। ਆਪਾਂ ਸਾਰੇ ਉਸ ਗਾਡੀ ਰਾਹ ਦੇ ਆਂਗੀ ਹਾਂ। ਸਾਨੂੰ ਸਾਰਿਆਂ ਨੂੰ ਗੁਰੂ ਦੇ ਬਖਸ਼ੀ ਗਾਡੀ ਰਾਹ ਤੇ ਚੱਲਣਾ ਚਾਹੀਦਾ। ਜਿਹੜੇ ਹੋਰ ਦੁਨੀਆਂ ਦੇ ਰਸਤੇ ਨੇ ਉਹਨਾਂ ਨੂੰ ਛੱਡ ਕੇ, ਕਿਉਂਕਿ ਉਹ ਚੀਜ਼ੀ ਮਾਰਗ ਉਹਨਾਂ ਦੇ ਚੱਲ ਕੇ ਮੰਦਰ ਤੇ ਪਹੁੰਚਣਾ ਬੜਾ ਔਖਾ ਹੈ। ਆਪਾਂ ਗੁਰਮਤ ਦਾ ਗਾਡੀ ਰਾਹ ਅਪਣਾਉਣਾ ਤੇ ਇਹ ਵੀ ਆਪਾਂ ਆਪਣੀ ਮੰਜ਼ਿਲ ਤੇ ਪਹੁੰਚ ਸਕਦੇ ਹਾਂ। ਪੰਚਮ ਪਾਤਸ਼ਾਹ ਦਾ ਤੁਸੀਂ ਇਤਿਹਾਸ ਸੁਣ ਰਹੇ ਹੋ। ਸੰਕੇਤ ਮੰਡੀ ਦਾ ਰਾਜਾ ਜਿਸਦਾ ਨਾਮ ਹਰੀ ਸੈਨ ਜਾਂ ਹਰੀ ਚੰਦ ਇਤਿਹਾਸ ਨੂੰ ਟੀਚਾ ਮਿਲਦਾ ਹੈ, ਉਸਨੂੰ ਪਤਾ ਲੱਗਿਆ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਸਰਵੋਤਮ ਰਾਜ ਤੀਰਥ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਸਿਰਜਣਾ ਕਰ ਰਹੇ ਨੇ। ਰਾਜਾ ਗੁਰੂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਇਆ ਹੈ। ਉਸਨੇ ਮਨ ਬਣਾਇਆ ਮੈਂ ਗੁਰਸਿੱਖੀ ਧਾਰਨ ਕਰਾਂਗੀ, ਗੁਰਮਤਿ ਦੇ ਗਾਡੀ ਰਾਹ ਦਾ ਪਾਂਧੀ ਬਣ, ਮੈਂ ਗੁਰੂ ਦਾ ਸਿੱਖ ਬਣ ਕੇ ਆਪਣਾ ਜੀਵਨ ਸਫਲ ਕਰਾਂ। ਇਸ ਖਿਆਲ ਦੇ ਨਾਲ ਸਤਿਗੁਰੂ ਦੇ ਪਾਸ ਆਇਆ। ਜਦੋਂ ਸਤਿਗੁਰੂ ਦੇ ਪਾਸ ਆਇਆ ਉਸ ਵੇਲੇ ਰਾਗੀ ਸਿੰਘ ਇਲਾਹੀ ਬਾਣੀ ਦਾ ਕੀਰਤਨ ਕਰ ਰਹੇ ਸਨ। ਉਹ ਵਾਰ-ਵਾਰ ਇਸ ਪੰਕਤੀ ਦਾ ਗਾਇਨ ਕਰ ਰਹੇ ਸਨ। ਲੇਖ ਨਾ ਬੇਟੀ ਹੇ ਸਕੀ ਜੋ ਲਿਖਿਆ ਕਰਤਾਰ। ਰਾਜਾ ਸੋਚਣ ਲੱਗਿਆ ਵੀ ਆਹ ਜਿਹੜੀ ਬਾਣੀ ਰਾਗੀ ਸਿੰਘ ਗਾ ਰਹੇ ਨੇ ਇਹਦੇ ਵਿੱਚ ਵਾਰ ਵਾਰ ਇਸ ਪੰਕਤੀ ਦਾ ਉਚਾਰਨ ਹੋ ਰਿਹਾ ਜੋ ਮਨੁੱਖ ਦੇ ਮੱਥੇ ਉੱਤੇ ਵਾਹਿਗੁਰੂ ਨੇ ਦੇਖ ਰੱਖ ਦਿੱਤੇ ਨੇ ਉਹ ਕਦੀ ਬੈਠ ਨਹੀਂ ਸਕਦੇ। ਰਾਜਾ ਇਸੇ ਪੰਕਤੀ ਦੀ ਖਲੋ ਗਿਆ, ਮਨ ਵਿੱਚ ਸੋਚਣ ਲੱਗਿਆ ਮਨਾ ਤੂੰ ਤੇ ਗੁਰੂ ਮਹਾਰਾਜ ਦੇ ਕੋਲ ਇਸ ਵਾਸਤੇ ਆਇਆ ਸੀ ਕਿ ਗੁਰੂ ਦੇ ਕੋਲ ਜਾ ਕੇ ਮੈਂ ਗੁਰੂ ਦਾ ਸਿੱਖ ਬਣਾਂਗਾ, ਗੁਰਮਤ ਨਾਮ ਦੀ ਦਾਤ ਪ੍ਰਾਪਤ ਕਰਾਂਗਾ, ਗੁਰਮਤ ਦੇ ਗਾਡੀ ਰਾਹ ਦਾ ਪੰਥੀ ਬਣ ਕੇ ਜੀਵਨ ਸਫਲ ਕਰ ਲਵਾਂਗਾ, ਜਦ ਮਰਨ ਨੂੰ ਛੁਟਕਾਰਾ ਹੋ ਜਾਵੇਗਾ। ਪਰ ਇੱਥੇ ਰਾਗੀ ਸਿੰਘ ਤੇ ਕੁਝ ਹੋਰ ਵੀ ਆਖ ਲੈ, ਲੇਖ ਨਾ ਮਿਲੀ ਹੇ ਸਕੀ ਜੋ ਲਿਖਿਆ ਕਰਤਾ। ਜੋ ਕਰਤਾ ਪੁਰਖ ਵਾਹਿਗੁਰੂ ਨੇ ਕਿਸੇ ਵੀ ਜੀਵ ਦੇ ਮੱਥੇ ਤੇ ਲੇਖ ਰੱਖ ਦਿੱਤਾ ਹੈ ਉਹ ਕਦੇ ਮਿਟ ਨਹੀਂ ਸਕਦਾ। ਜੇ ਪਰਮੇਸ਼ਰ ਦਾ ਲਿਖਿਆ ਲੇਖ ਮਿਟ ਨਹੀਂ ਸਕਦਾ ਉਹਦਾ ਫਲ ਹਰ ਜੀਵ ਨੂੰ ਭੋਗਣਾ ਹੀ ਪੈਂਦਾ ਹੈ। ਇੱਥੇ ਮੈਨੂੰ ਇੱਥੇ ਆਉਣ ਦਾ ਲਾਭ ਵੀ ਮੈਂ ਗੁਰੂ ਦਾ ਸਿੱਖ ਬਣਨਾ ਹੈ, ਮੈਂ ਗੁਰਮਤਿ ਗਾਡੀ ਰਾਹ ਦਾ ਪਾਣੀ ਬਣਨਾ ਹੈ, ਮੈਂ ਗੁਰਮਤਿ ਨਾਮ ਦੀ ਦਾਤ ਪ੍ਰਾਪਤ ਕਰਨੀ ਹੈ, ਮੈਂ ਸਿੱਖੀ ਦੇ ਅਸੂਲ ਸੇਵਾ ਤੇ ਸਿਮਰਨ ਕਰਕੇ ਜੀਵਨ ਦੀ ਸਫਲਤਾ ਕਰਨ ਵਾਸਤੇ ਆਇਆ। ਪਰ ਇਹ ਕਹਿੰਦੇ ਨੇ ਦੇਖਣਾ ਮਿਲੀ ਇਸ ਕੀ ਜੋ ਲਿਖਿਆ ਕਰਤਾ। ਰਾਜਾ ਇਸ ਗੱਲ ਨੂੰ ਵਾਰ ਵਾਰ ਸੋਚ ਰਿਹਾ ਸੀ। ਕੀਰਤਨ ਦੀ ਸਮਾਪਤੀ ਹੋਈ, ਰਾਜੇ ਦੀ ਹੱਥ ਜੋੜੀ, ਮਹਾਰਾਜ ਮੇਰਾ ਇੱਕ ਸਵਾਲ ਹੈ। ਸਤਿਗੁਰ ਕਹਿਣ ਲੱਗੀ ਰਾਜੇ ਕਰੋ ਸਵਾਲ। ਐ ਗਰੀਬਨ ਵਾਇਸ ਸਤਿਗੁਰੂ ਜੀ, ਮੈਂ ਆਪਣੇ ਘਰੋਂ ਜਦੋਂ ਚੱਲਿਆ ਸੀ ਮਨ ਵਿੱਚ ਇੱਕ ਖਿਆਲ ਲੈ ਕੇ ਆਇਆ ਸੀ ਮੈਂ ਗੁਰੂ ਦਾ ਸਿੱਖ ਬਣਨਾ, ਮੈਂ ਗੁਰਮਤ ਗਾਢੀ ਰਾਹ ਕਰ ਪਾਉਂਦੀ ਬਣਨਾ, ਮੈਂ ਗੁਰਮਤ ਨਾਮ ਦੀ ਦਾਤ ਪ੍ਰਾਪਤ ਕਰਨੀ ਹੈ, ਸੇਵਾ ਤੇ ਸਿਮਰਨ ਕਰਕੇ ਜੀਵਨ ਦੀ ਸਫਲਤਾ ਕਰਨੀ ਹੈ। ਪਰ ਇੱਥੇ ਆ ਕੇ ਜੋ ਕੁਝ ਮੈਂ ਸੁਣ ਰਿਹਾ ਤੁਰਕੀ ਬਾਣੀ ਦਾ ਰਾਗੀ ਸਿੰਘ ਕੀਰਤਨ ਕਰ ਰਹੇ ਸਨ, ਲੇਖਣਾ ਮਿੱਟੀ ਦੇ ਸਕੀ ਜੋ ਲਿਖਿਆ ਕਰਤਾਰ, ਜੋ ਵਾਹਿਗੁਰੂ ਨੇ ਜੀਵ ਦੇ ਮੱਥੇ ਉੱਤੇ ਲੇਖ ਲਿਖ ਦਿੱਤਾ ਹੈ ਉਹ ਕਦੀ ਮਿਟ ਨਹੀਂ ਸਕਦਾ। ਜੇ ਲੇਖ ਮਿਟ ਹੀ ਨਹੀਂ ਸਕਦਾ ਤੇ ਸਿੱਖ ਬਾਣੀ ਦਾ ਅੰਮ੍ਰਿਤ ਛਕਣ ਦਾ ਗਾਢੀ ਰਾਹ ਤੇ ਚੱਲਣ ਦਾ ਸੇਵਾ ਤੇ ਸਿਮਰਨ ਕਰਨ ਦਾ ਲਾਭ ਕੀ ਹੈ? ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਰਾਜਨ ਤੂੰ ਇੱਕੋ ਪੰਕਤੀ ਫੜ ਕੇ ਬੈਠਦੇ ਹੈ, ਪਰ ਜੋ ਇਸ ਸ਼ਬਦ ਹੈ ਜੋ ਰਾਗੀ ਸਿੰਘ ਗਾਇਨ ਕਰ ਰਹੇ ਸਨ, ਅੱਗੇ ਚੱਲ ਕੇ ਹੋਰ ਵੀ ਪੰਕਤੀ ਆਉਂਦੀ ਸ਼ਾਇਦ ਉਸ ਪਾਸੇ ਧਿਆਨ ਦੇ। ਉਹ ਪੰਕਤੀ ਕਿਹੜੀ ਹੈ? ਹਜ਼ੂਰ ਨੇ ਪੜ੍ਹ ਕੇ ਸੁਣਾਈ, ਨਦ ਤੇ ਸੁਖ ਪਾਇਆ ਨਾਨਕ ਸ਼ਬਦ। ਜਿਹੜਾ ਮਨੁੱਖ ਸ਼ਬਦ ਦੇ ਵਿਚਾਰ ਤੋਂ ਜੁੜ ਜਾਂਦਾ ਹੈ, ਗੁਰੂ ਦਰਸਾਏ ਗੁਰੂ ਪ੍ਰਣਾਏ ਰਸਤੇ ਤੇ ਚੱਲ ਪੈਂਦਾ ਹੈ, ਉਹਦੇ ਉੱਤੇ ਗੁਰੂ ਦੀ ਮਿਹਰ ਦੀ ਨਜ਼ਰ ਹੋ ਜਾਂਦੀ ਹੈ ਤੇ ਉਹਨੂੰ ਲੋਕ ਤੇ ਪ੍ਰਲੋਕ ਦਾ ਸੁੱਖ ਪ੍ਰਾਪਤ ਹੁੰਦਾ। ਇਹ ਪੰਕਤੀ ਉਸਦੇ ਸ਼ਬਦ ਵਿੱਚ ਹੀ ਲਿਖੀ ਹੋਈ। ਦੂਜੇ ਪੰਕਤੀ ਫੜ ਕੇ ਬੈਠਦਿਆਂ ਦੂਜੀ ਵੱਲ ਧਿਆਨ ਨਹੀਂ ਦਿੱਤਾ। ਸਾਡਾ ਵੀ ਬਹੁਤੇ ਲੋਕਾਂ ਦਾ ਇਹ ਸੁਭਾਅ ਹੁੰਦਾ ਗੁਰਬਾਣੀ ਦੀ ਪੰਕਤੀ ਫੜ ਕੇ ਬੈਠਦਾ। ਇਕੱਲੀ ਤਰ ਪਾਤਸ਼ਾਹ ਦੇ ਸਮੇਂ ਸੁਫਰੇ ਦਾ ਪ੍ਰਸੰਗ ਹੁੰਦਾ, ਕਿਸੇ ਹਲਵਾਈ ਦੀ ਦੁਕਾਨ ਤੇ ਚਲਿਆ ਗਿਆ ਤੇ ਉਹਨੂੰ ਜਾ ਕੇ ਕਹਿਣ ਲੱਗਾ, ਭਰਾਵਾ ਬਈ ਤੂੰ ਮੈਨੂੰ ਛਕਣ ਵਾਸਤੇ ਮਠਿਆਈ ਤੇ ਇੱਕ ਮਹੀਨੇ ਤੋਂ ਬਾਅਦ ਜਿਹੜਾ ਮੈਂ ਹਿਸਾਬ ਤਾਂ ਚੁੱਕਤਾ ਕਰ ਦੇਣਾ। ਉਹ ਕਹਿਣ ਲੱਗਾ, ਕੋਈ ਗੱਲ ਨਹੀਂ, ਉਹੀ ਗੁਰੂ ਦਾ ਸਿੱਖ ਸੀ, ਗੁਰੂ ਦਾ ਸ਼ਰਧਾਲੂ ਸੀ ਤੇ ਸੁਤਰਾ ਵੀ ਗੁਰੂ ਦਾ ਸਿੱਖ ਸੀ, ਸਿੱਖ ਸਿੱਖ ਤੇ ਵਿਸ਼ਵਾਸ ਕਰ ਹੀ ਹੁੰਦੇ। ਜਦੋਂ ਇੱਕ ਮਹੀਨਾ ਹੋਇਆ ਤੇ ਗੁਲਾਬ ਖਾਂਦਾ, ਕਿਤੇ ਬਰਫੀ, ਕਿਤੇ ਕੁਛ ਲੈ ਕੇ ਖਾਂਦਾ ਗਿਆ ਤੇ ਜਦੋਂ ਮਹੀਨਾ ਪੂਰਾ ਹੋਇਆ ਹਲਵਾਈ ਕਹਿਣ ਲੱਗਾ, ਭਰਾਵਾ ਹੁਣ ਆਪਾਂ ਸਾਫ ਵੀ ਕਰ ਦਿੰਦੇ। ਸੁਤਰਾ ਕਹਿੰਦਾ, ਕਿਹੜਾ ਸਾਫ? ਕਹਿੰਦਾ, ਇੱਕ ਮਹੀਨਾ ਹੋ ਗਿਆ ਇੱਥੇ ਮਠਿਆਈ ਛੱਡਦੇ ਹਾਂ, ਹੁਣ ਸਾਫ ਪੁੱਛਦਾ? ਤੈਨੂੰ ਨੀ ਪਤਾ ਇੱਕ ਮਹੀਨੇ ਤੋਂ ਇੱਥੇ ਰੋਜ਼ ਆਉਣਾ ਹੈ, ਢਿੱਡ ਭਰ ਕੇ ਮਠਿਆਈ ਛੱਡ ਕੇ ਤੁਰ ਜਾਣਾ ਹੈ ਤੇ ਹੁਣ ਕਹਿੰਦਾ ਹਿਸਾਬ ਕਿਹੜਾ? ਕਹਿੰਦਾ, ਮੈਂ ਤੇਰਾ ਕੋਈ ਹਿਸਾਬ ਨਹੀਂ ਦੇਣਾ, ਕੋਈ ਲੈਣ ਦੇਣ ਨਹੀਂ ਮੇਰੇ ਨਾਲ, ਖਬਰਦਾਰ ਜੇ ਮੈਨੂੰ ਬੋਲ ਦੇ। ਇਹੋ ਜਿਹੇ ਵੀ ਲੋਕ ਨੇ ਤੇ ਅਖੀਰ ਉਹ ਹਲਵਾਈ ਸਿੱਖ ਪਾਤਸ਼ਾਹ ਦੇ ਦਰਬਾਰ ਨੂੰ ਪੁੱਜਿਆ। ਕਿਉਂ? ਸਤਿਗੁਰੂ ਦਾ ਹੁਕਮ ਸੀ ਕਿਸੇ ਨੂੰ ਕੋਈ ਵੀ ਸ਼ਿਕਾਇਤ ਹੋਵੇ, ਕੋਈ ਤਕਲੀਫ ਹੋਵੇ, ਉਹ ਸਾਡੇ ਪਾਸ ਆਇਆ, ਅਸੀਂ ਉਸਦਾ ਹੱਲ ਕਰਦੇ। ਹੁਣ ਉਹ ਹਲਵਾਈ ਸਿੰਘ ਗੁਰੂ ਮਹਾਰਾਜ ਦੇ ਕੋਲ ਜਾ ਕੇ ਕਹਿਣ ਲੱਗਾ, ਮਹਾਰਾਜ ਤੁਹਾਡਾ ਸੇਵਕ ਸੁਥਰਾ ਹੈ, ਉਸਨੇ ਇੱਕ ਮਹੀਨਾ ਮੇਰੇ ਪਾਸੋਂ ਮਠਿਆਈ ਛੱਡੀ ਤੇ ਕਹਿੰਦਾ ਸੀ ਮਹੀਨੇ ਤੋਂ ਬਾਅਦ ਹਿਸਾਬ ਕਿਤਾਬ ਆਪਾਂ ਮੁਕਾਲਮਾ ਦੀ ਤੇ ਜਦੋਂ ਮੈਂ ਹਿਸਾਬ ਕਿਤਾਬ ਦੀ ਗੱਲ ਕੀਤੀ ਉਹਦੀ ਮਾਰਾ ਸਾਫ ਮੁਕਰ ਗਈ। ਹੁਣ ਮੈਂ ਕੀ ਕਰਾਂ? ਤਾਂ ਹਜ਼ੂਰ ਕਹਿੰਦੇ, ਬੁਲਾਓ ਸੁਥਰੇ ਨੂੰ। ਜਦੋਂ ਸੁਥਰੇ ਨੂੰ ਬੁਲਾਇਆ ਗਿਆ ਤੇ ਹਜ਼ੂਰ ਕਹਿਣ ਲੱਗੇ, ਸੁਥਰਿਆ ਤੂੰ ਹੁਣ ਇਹਦੇ ਪਾਸੋਂ ਮਠਿਆਈ ਲਾ ਕੇ ਉਹ ਮੁਕਰਦਾ ਕਿਉਂ? ਇਹਦੇ ਨਾਲ ਬੈਠ ਕੇ ਸਾਫ ਦਾ ਪੂਰਾ ਕਰ। ਅੱਗੋਂ ਸੁਥਰਾ ਕਹਿਣ ਲੱਗਾ, ਕਹਿੰਦਾ ਮਹਾਰਾਜ, ਗੁਰੂ ਨਾਨਕ ਦੀ ਬਾਣੀ ਹੈ ਕਿ ਲੈ ਲੈ ਮੁਕਰ ਪਾਰੇ, ਮੈਂ ਇਹਦੇ ਉੱਤੇ ਅਮਲ ਕਰ ਰਿਹਾ। ਸੁਖਰੀ ਸਾਹਿਬ ਜੋ ਵੀ ਕੋਈ ਕੌਤਕ ਕਰਦਾ ਸੀ ਕੋਈ ਨਾ ਕੋਈ ਰਾਮਨ ਕੋਈ ਨਾ ਕੋਈ ਨਸੀਹਤ ਹੁੰਦੀ ਸੀ ਤੇ ਗੁਰੂ ਮਹਾਰਾਜ ਬਸਤੀ ਕਹਿ ਸੁਥਰਿਆ ਇਸ ਪੰਕਤੀ ਦੇ ਨਾਲ ਅਗਲੀ ਪੰਕਤੀ ਵੀ ਲਿਖੀ ਹੋਈ ਹੈ ਉਹ ਵੀ ਪੜ੍ਹ ਕੇ ਲਿਖ ਲੈ ਜਿੱਥੇ ਇਹ ਲਿਖਿਆ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਰਖ ਖਾਹੀ ਖਾਏ ਕਈ ਜਿਹੜੇ ਮੂਰਖ ਨੇ ਤੇ ਫਿਰ ਉਹ ਛਿੱਤਰ ਵੀ ਖਾਂਦੇ ਨੇ ਰੁਚੀਆਂ ਵੀ ਖਾਂਦੇ ਨੇ ਉਹਨਾਂ ਦੇ ਕੁੱਟ ਵੀ ਪੈਂਦੀ ਹੈ ਇਹ ਤਾਂ ਬਾਣੀ ਵਿੱਚ ਲਿਖਿਆ ਹੋਇਆ ਸੁਥਰਾ ਹੱਸ ਕੇ ਕਹਿਣ ਲੱਗਾ ਮੇਰਾ ਠੇਕਾ ਲਿਆ ਸਾਰੀ ਬਾਣੀ ਦਾ ਹੋਰ ਸਾਹਿਬ ਥੋੜੇ ਸਾਡਾ ਸੁਭਾਅ ਵੀ ਖੁਸ਼ੀ ਹੋ ਜਾਏ ਇਹ ਪੰਕਤੀ ਨੂੰ ਪੜ੍ਹ ਕੇ ਬੈਠ ਜਾਂਦੇ ਹਾਂ ਦੂਜੀ ਵੱਲ ਧਿਆਨ ਦੇ ਅਸਲ ਰਾਜੇ ਨੇ ਤਾਂ ਉਹੀ ਇੱਕੋ ਪੰਕਤੀ ਲੈ ਲਈ ਨਾ ਦੇਖਣਾ ਮਿੱਟੀ ਇਸ ਕਰਕੇ ਜੋ ਲਿਖਿਆ ਕਰਤਾ ਪਰ ਜਦੋਂ ਗੁਰੂ ਮਹਾਰਾਜ ਨੇ ਆਖਿਆ ਵੀ ਪੰਕਤੀ ਵੀ ਪੜ੍ਹ ਨਗਰ ਤੇਰੀ ਤੋਂ ਪਾਇਆ ਨਾਨਕ ਸ਼ਬਦ ਵਿਚਾਰ ਤੇ ਰਾਜੇ ਦਾ ਮਨ ਸ਼ਾਂਤ ਹੋਇਆ ਇਹਨਾਂ ਮਹਾਰਾਜ ਪਾਉਣੇ ਨੂੰ ਸਿੱਖ ਬਣਾ ਰਾਜੇ ਨੂੰ ਚਰਨਾਮਤ ਲਿਆ ਕਿਉਂਕਿ ਪੁਰਾਤਨ ਮਰਜ਼ਾਦਾ ਇਹ ਸਿੱਖ ਧਰਮ ਦੀ ਚਰਨ ਹੋਏ ਰਹਿਦਾਸ ਕਰ ਚਰਨਾਮਤ ਸਿੱਖਾਂ ਵੀ ਭਾਈ ਗੁਰਦਾਸ ਹੁਣ ਰਾਜਾ ਸਿੱਖ ਬਣਿਆ ਕਰੀਬ ਕਰੀਬ ਇੱਕ ਮਹੀਨਾ ਰਾਜਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਮਹਾਰਾਜ ਦੇ ਪਾਸ ਜਾਏ ਹੁਣ ਜਿਸ ਦਿਨ ਰਾਜਾ ਸਿੰਘ ਬਣਿਆ ਤੇ ਉਸ ਦਿਨ ਜਦੋਂ ਉਹ ਜਾ ਕੇ ਰਾਤ ਨੂੰ ਆਪਣੇ ਤੰਬੂ ਵਿੱਚ ਜਿੱਥੇ ਉਸਨੇ ਕਿੱਕ ਲਾਇਆ ਹੋਇਆ ਸੀ ਸੁੱਤਾ ਤੇ ਰਾਤ ਨੂੰ ਗੁਰੂ ਦਾ ਬਖਸ਼ਿਆ ਨਾਮ ਜਪ ਰਿਹਾ ਸੀ ਵਾਹਿਗੁਰੂ 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 ਨੀਂਦ ਆ ਗਈ ਜਦੋਂ ਨੀਂਦ ਆਈ ਉਸਨੂੰ ਇੱਕ ਬੜਾ ਹੀ ਅਜੀਬ ਕਿਸਮ ਦਾ ਸੁਪਨਾ ਆਇਆ ਉਹ ਸੁਪਨਾ ਕੀ ਸੀ ਉਸ ਰਾਜੇ ਨੇ ਚੜਾਈ ਕਰ ਦਿੱਤੀ ਚਲਾਣਾ ਕਰ ਗਿਆ ਸੁਪਨੇ ਨੇ ਰਾਜਾ ਚੜ੍ਹਾਈ ਕਰ ਗਿਆ ਤੇ ਉਸਨੂੰ ਚੰਡਾਲਾ ਦੇ ਘਰ ਜਾ ਕੇ ਜਨਮ ਲੈਣਾ ਪਿਆ ਘਰੇ ਅੱਗ ਦੀ ਗਰੀਬੀ ਹੈ ਖਾਣ ਲਈ ਕੁਛ ਨਹੀਂ ਇੱਧਰ ਉੱਧਰ ਭਟਕਦਾ ਫਿਰਦਾ ਆਖੀਰ ਜੰਗਲ ਵਿੱਚ ਚਲਿਆ ਜਾਂਦਾ ਖਾਣ ਲਈ ਫਲਾਂ ਦੀ ਤਲਾਸ਼ ਕਰਦਾ ਗਰੀਬ ਆਦਮੀ ਪੇਟ ਭਰਨ ਵਾਸਤੇ ਕੋਸ਼ਿਸ਼ ਤੇ ਕਰਦਾ ਹੀ ਆਖੀਰ ਬਿਰੂਆਂ ਦੇ ਦਰਖਤ ਦੀ ਜਾ ਚੜ੍ਹ ਜਾ ਉੱਥੇ ਜਾ ਕੇ ਬਿਰੂਆਂ ਦੇ ਪਲ ਤੋੜ ਤੋੜ ਕੇ ਆਪਣੇ ਅੰਦਰ ਵਾਲੀ ਢਿੱਡ ਦੀ ਭੁੱਖ ਨੂੰ ਸ਼ਾਂਤ ਕਰ ਰਿਹਾ ਹੈ ਅਚਾਨਕ ਪਤਲੀਆਂ ਟਾਂਡੀਆਂ ਤੇ ਚਲਿਆ ਜਾਂਦਾ ਟਾਂਡੀਆਂ ਭਾਰਣੀ ਚੱਲਦੀਆਂ ਰਾਜਾ ਸੁਪਨੇ ਦੇ ਵਿੱਚ ਹੀ ਪੜਾਉ ਦੇਣੇ ਜ਼ਮੀਨ ਤੇ ਆ ਡਿੱਗਦਾ ਹੈ ਜਦੋਂ ਡਿੱਗਦਾ ਹੈ ਉਸੇ ਵੇਲੇ ਤਰਬੋਕੀ ਉੱਠਦਾ ਤੇ ਆਪ ਕੋਈ ਹੁਣ ਰਾਜੇ ਦੀ ਛਾਤੀ ਤਾਪ ਤਾਪ ਕਰਦੀ ਹੈ ਸਰੀਰ ਪਸੀਨੇ ਦੇ ਨਾਲ ਢਿੱਗ ਜਾਂਦਾ ਹੈ ਮਨ ਹੀ ਮਨ ਦੇ ਵਿੱਚ ਸੋਚਦਾ ਹੈ ਉਹ ਭਲਿਆ ਲੋਕਾਂ ਤੂੰ ਕਿੱਥੇ ਆ ਇੰਨਾ ਭਿਆਨਕ ਸੁਪਨਾ ਮੈਂ ਅੱਗੇ ਕਦੇ ਨਹੀਂ ਵੇਖਿਆ ਜਦੋਂ ਮੈਂ ਐਸ਼ ਵਿਸ਼ਰਾ ਦਾ ਜੀਵਨ ਬਸਰ ਕਰਦਾ ਸੀ ਅਜਾਸੀ ਭੋਗਦਾ ਸੀ ਨਸ਼ੀਆਂ ਵਿਸ਼ਿਆਂ ਦਾ ਅਨੰਤ ਭੋਗਦਾ ਸੀ ਇਹੋ ਜਿਹਾ ਸੁਪਨਾ ਤੇ ਮੈਂ ਪਹਿਲਾਂ ਕਦੇ ਵੀ ਨਹੀਂ ਦੇਖਿਆ ਮੈਂ ਗੁਰੂ ਦੇ ਕੋਲ ਆਇਆ ਗੁਰੂ ਦਾ ਸਿੱਖ ਬਣਿਆ ਸੇਵਾ ਕੀਤੀ ਹੈ ਸਿਮਰਨ ਸ਼ੁਰੂ ਕੀਤਾ ਹੈ ਇੰਨਾ ਪਿਆਰ ਹੱਕ ਹੋ ਗਈ ਰਾਜਾ ਮਨ ਹੀ ਮਨ ਦੇ ਵਿੱਚ ਬੜਾ ਸੋਚਦਾ ਮੁੜ ਕੇ ਨੀਂਦ ਨਹੀਂ ਆਈ ਸੁਬਹਾ ਉੱਠਿਆ ਇਸ਼ਨਾਨ ਕੀਤਾ ਤੇ ਗੁਰੂ ਮਹਾਰਾਜ ਨੇ ਕੋਲ ਗਿਆ ਤੇ ਪਹਿਲਾਂ ਹੀ ਪ੍ਰੋਗਰਾਮ ਉਲੀਕਿਆ ਗਿਆ ਸੀ ਗੁਰੂ ਮਹਾਰਾਜ ਕਹਿਣ ਲੱਗੇ ਰਾਜਾ ਆਪਾਂ ਸ਼ਿਕਾਰ ਖੇਡਣ ਵਾਸਤੇ ਬਾਜੀ ਦਾ ਮਨ ਭਾਵੇਂ ਉਦਾਸ ਸੀ ਪਰ ਗੁਰੂ ਪ੍ਰੋਗਰਾਮ ਤੋਂ ਬੀਜਾ ਵਿਆਸੀ ਹੁਣ ਉਦੋਂ ਇਨਕਾਰੀ ਨਹੀਂ ਸੀ ਹੋ ਸਕਦਾ ਕਹਿੰਦੇ ਮਹਾਰਾਜ ਸਭ ਕਰਨ ਹੁਣ ਰਾਜਾ ਸ਼ਿਕਾਰ ਖੇਡਣ ਦਾ ਸ਼ੌਕੀਨ ਸੀ ਅੱਗੇ ਕੋਈ ਹਰਨ ਨਿਕਲਿਆ ਗੁਰੂ ਮਹਾਰਾਜ ਨੇ ਰਾਜੇ ਨੂੰ ਇਸ਼ਾਰਾ ਕੀਤਾ ਰਾਜਨ ਇਸ ਹਰਨ ਦਾ ਸ਼ਿਕਾਰ ਤੂੰ ਕਰਨਾ ਸਭ ਕਰਨ ਘੋੜਾ ਬੁਲਾਇਆ ਰਾਜਾ ਹਰਨ ਦੇ ਪਿੱਛੇ ਚਲਿਆ ਘੋੜਾ ਕਿੰਨਾ ਤੇਜ ਦੌੜਿਆ ਨਾਲ ਦੇ ਸਾਥੀ ਮੇਸ਼ਕਾਰੀ ਅਹਿਕਾਰ ਤੇ ਗੁਰੂ ਮਹਾਰਾਜ ਦੇ ਪਿੱਛੇ ਹੈ ਹੁਣ ਰਾਜਾ ਪਹਿਲਾਂ ਹੀ ਘੋੜਿਆਂ ਨੂੰ ਹਰਨ ਦੇ ਪਿੱਛੇ ਦੌੜਾਉਂਦਾ ਦੌੜਾਉਂਦਾ ਕਾਫੀ ਦੂਰ ਨਿਕਲ ਗਿਆ ਅੱਗੇ ਜਾ ਕੇ ਉਹ ਹਰਨ ਤੇ ਪਤਾ ਨਹੀਂ ਕਿਹੜੇ ਪਾਸੇ ਗਾਇਬ ਹੋ ਗਿਆ ਝਾੜੀਆਂ ਉਹਦੇ ਸੁੱਕ ਗਿਆ ਤੇ ਰਾਜੇ ਨੂੰ ਕੁਛ ਥਕਾਵਟ ਮਹਿਸੂਸ ਹੋਈ ਕੁਛ ਪਾਣੀ ਦੀ ਪਿਆਸ ਲੱਗੀ ਇੱਧਰ ਉੱਧਰ ਦੇਖਦਾ ਇੱਕ ਦੂਰ ਛੋਟੀ ਜਿਹੀ ਬਸਤੀ ਇੱਕ ਪਿੰਡ ਨਜ਼ਰ ਆਇਆ ਉਸ ਪਾਸੇ ਵੱਲ ਨੂੰ ਘੋੜਾ ਦੌੜਾ ਕੇ ਚਲਿਆ ਗਿਆ ਤੇ ਜਦੋਂ ਉਸ ਪਿੰਡ ਵਿੱਚ ਉਸ ਬਸਤੀ ਵਿੱਚ ਗਿਆ ਇਹਨੂੰ ਕੁਛ ਯਾਦ ਆਉਣ ਲੱਗਿਆ ਕਹਿੰਦਾ ਵੀ ਇਹ ਬਸਤੀ ਪਿੰਡ ਮੈਂ ਕਦੀ ਪਹਿਲਾਂ ਮੇਰੇ ਗਸ਼ਤ ਦੇ ਹੇਠਾਂ ਘੋੜਾ ਬੰਨ ਕੇ ਸਾਥੀਆਂ ਨੂੰ ਉਡੀਕ ਕਰਨ ਲੱਗਿਆ ਜਦੋਂ ਕੁਛ ਸਮਾਂ ਹੋਇਆ ਕੁਛ ਲੋਕ ਜਿਹੜੇ ਕੋਲ ਕੇ ਲੰਘਦੇ ਇਹ ਉਹਨਾਂ ਨੂੰ ਵੇਖਦਾ ਇਹਨੂੰ ਖਿਆਲ ਆਉਂਦਾ ਕਦੀ ਮੈਂ ਇਹਨਾਂ ਨੂੰ ਪਹਿਲਾਂ ਵੀ ਕੱਟਿਆ ਇੱਕ 8 ਸਾਲ ਦਾ ਬੱਚਾ ਆਇਆ ਉਹ ਰਾਜੇ ਵੱਲ ਬੜੀ ਮੀਂਹ ਲਾ ਕੇ ਦੇਖਣ ਲੱਗਿਆ ਤੇ ਰਾਜਾ ਉਸ ਨੂੰ ਵੇਖ ਕੇ ਹੈਰਾਨ ਹੋ ਰਿਹਾ ਕਹਿੰਦਾ ਵੀ ਇਸ ਬੱਚੇ ਨੂੰ ਮੈਂ ਕਦੀ ਵੇਖਿਆ ਸੀ ਇਹਦੇ ਦੇ ਮਨ ਦੇ ਵਿੱਚ ਖਿਆਲ ਆਉਂਦਾ ਕਿ ਜਿਹੜਾ ਰਾਤ ਮੈਨੂੰ ਸੁਪਨਾ ਆਇਆ ਸੀ ਮੈਂ ਇਸ ਪਿੰਡ ਦੇ 50 ਸਾਲ ਦਾ ਸਮਾਂ ਗੁਜ਼ਾਰਿਆ ਚੰਗਾਲਾਂ ਦੇ ਗਲੇ ਜਨਮ ਲੈ ਕੇ ਸੁਪਨੇ ਦੇ ਵਿੱਚ ਕਿ ਮੈਂ ਇੱਥੇ ਪਿੰਡ ਵਿੱਚ ਨਿਵਾਸ ਕੀਤਾ ਆਹ ਜਿਹੜੇ ਪਿੰਡ ਦੇ ਲੋਕ ਨੇ ਜਾਣੇ ਪਛਾਣੇ ਜਾਪਦੇ ਨੇ ਆਹ ਜਿਹੜਾ ਬੱਚਾ ਸਾਹਮਣੇ ਖੜਾ ਹੈ ਮੈਨੂੰ ਤੱਕ ਰਿਹਾ ਹੈ ਇੱਥੇ ਮੇਰਾ ਸੁਪਨੇ ਦਾ ਪੁੱਤਰ ਜਾਪ ਰਾਜਾ ਮਨ ਹੀ ਮਨ ਦੇ ਵਿੱਚ ਸੋਚੀ ਜਾ ਰਿਹਾ ਸੀ ਉਸ ਬੱਚੇ ਨੇ ਜਾ ਕੇ ਕਾਰ ਦੱਸ ਦਿੱਤਾ ਕਹਿਣ ਲੱਗਾ ਤੁਸੀਂ ਰੋ ਰਹੇ ਹੋ ਮੇਰਾ ਬਾਪੂ ਰਾਤ ਚੜ੍ਹਾਈ ਕਰ ਗਿਆ ਪਰ ਮੇਰਾ ਬਾਪੂ ਤਾਂ ਰਾਜਾ ਬਣ ਕੇ ਘੋੜਾ ਲੈ ਕੇ ਸਾਡੇ ਪਿੰਡ ਦੇ ਬਾਹਰ ਆਇਆ ਹੋਇਆ ਜੇ ਕਿਸੇ ਨੂੰ ਭੁਲੇਖਾ ਆਓ ਮੇਰੇ ਨਾਲ ਮੈਂ ਤੁਹਾਨੂੰ ਦਿਖਾ ਸਕਦਾ ਜਿਹਦੇ ਰਿਸ਼ਤੇਦਾਰ ਇਕੱਠੇ ਹੋਏ ਸਨ ਸਾਰੇ ਹੈਰਾਨ ਹੋਏ ਉਹ ਸਾਰਾ ਕੋੜਨਾ ਜੋ ਮਕਾਨ ਆਉਂਦਾ ਕਿਸੇ ਦੇ ਮਰੇ ਤੋਂ ਬਾਅਦ ਰਿਸ਼ਤੇਦਾਰ ਉਹ ਸਾਰੇ ਉੱਠਦੇ ਤੁਰ ਪਏ ਤੇ ਜਦੋਂ ਜਾ ਕੇ ਉਹਨਾਂ ਨੇ ਰਾਜੇ ਨੂੰ ਟੱਕਿਆ ਰਾਜਾ ਕੱਲਾ ਸੀ ਉਸ ਵੇਲੇ ਉਹਦੀ ਸ਼ਕਲ ਉਹਦਾ ਬੁਰੀਆ ਉਹਦਾ ਚੇਨ ਚੱਕਰ ਐਨ ਉਹਨਾਂ ਦੇ ਆਦਮੀ ਦੇ ਨਾਲ ਮਿਲਦਾ ਜੁਲਦਾ ਸੀ ਉਹ ਕਹਿਣ ਲੱਗੀ ਆਦਮੀ ਸਾਡੇ ਨਾਲ ਕੋਈ ਧੋਖਾ ਕਰ ਗਿਆ ਇੱਧਰ ਮਰਨ ਦਾ ਬਹਾਨਾ ਘੜ ਰਿਹਾ ਦੂਜੇ ਪਾਸੇ ਪਤਾ ਨਹੀਂ ਕਿਸੇ ਨੂੰ ਮਾਰ ਕੇ ਰਾਜਿਆਂ ਵਾਲੇ ਕੱਪੜੇ ਪਾ ਕੇ ਘੋੜਾ ਲੈ ਕੇ ਸਾਡੇ ਪਿੰਡ ਵਿੱਚ ਆ ਗਈ ਹਾਲੇ ਕੱਲ ਦੀ ਗੱਲ ਹੈ ਸਾਡੇ ਪਿੰਡ ਵਿੱਚ ਰਹਿੰਦਾ ਸੀ ਅੱਜ ਰਾਜਾ ਕਿਵੇਂ ਬਣ ਗਿਆ ਉਹਨਾਂ ਨੇ ਘੇਰਾ ਪਾ ਲਿਆ ਰਾਜਾ ਮਨ ਹੀ ਮਨ ਦੇ ਵਿੱਚ ਸੋਚਦਾ ਹੈ ਕਹਿਣ ਲੱਗਾ ਮੈਂ ਰਾਜਾ ਹਾਂ ਉਹ ਕਹਿੰਦੇ ਤੂੰ ਰਾਜਾ ਨਹੀਂ ਤੂੰ ਸਾਡੇ ਪਰਿਵਾਰ ਦਾ ਮੈਂਬਰ ਸਾਡੇ ਪਿੰਡ ਦਾ ਆਦਮੀ ਜਦੋਂ ਮੈਂ ਤੂੰ ਤੂੰ ਹੋਣ ਲੱਗੀ ਉਦੋਂ ਤੱਕ ਗੁਰੂ ਮਹਾਰਾਜ ਜੀ ਪਹੁੰਚ ਐਤਵਾਰ ਵੀ ਆ ਗਏ ਤੇ ਉਹਨਾਂ ਸਾਰਿਆਂ ਨੇ ਆ ਕੇ ਉਹਨਾਂ ਲੋਕਾਂ ਨੂੰ ਪਿੱਛੇ ਹਟਾਇਆ ਤੇ ਗੁਰੂ ਮਹਾਰਾਜ ਜੀ ਕੋਲ ਪਿੰਡ ਵਾਲੇ ਕਹਿਣ ਲੱਗੇ ਮਹਾਰਾਜ ਤੁਸੀਂ ਆਏ ਹੋ ਜੀ ਆਇਆ ਪਰ ਮਹਾਰਾਜ ਇੱਕ ਸਾਡਾ ਭੁਲੇਖਾ ਹੈ ਉਹ ਜ਼ਰੂਰ ਦੂਰ ਕਰਕੇ ਜਾਣਾ ਗੁਰੂ ਮਹਾਰਾਜ ਕਹਿੰਦੇ ਭਾਈ ਕੀ ਭੁਲੇਖਾ ਹੈ ਇਹਦੇ ਆਹ ਜਿਹੜਾ ਰਾਜਾ ਬੈਠਾ ਹੈ ਇਹ ਸਾਡੇ ਪਿੰਡ ਦਾ ਆਦਮੀ ਹੈ ਕਿਉਂਕਿ ਜੀਵ ਚੱਕਰ ਪੂਰਾ ਉਸ ਤੋਂ ਮਿਲਦਾ ਹੈ। ਇਸ ਲਈ ਮਹਾਰਾਜ ਸਾਡੀ ਇਹ ਬੇਨਤੀ ਹੈ ਕਿ ਜਾਂ ਤਾਂ ਇਹਨੂੰ ਸਾਡੇ ਪਿੰਡ ਛੱਡ ਦਿਓ, ਇਹ ਆਪਣੇ ਪਰਿਵਾਰ ਨੂੰ ਸੰਭਾਲ, ਬੱਚਿਆਂ ਨੂੰ ਸੰਭਾਲ, ਇਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਹੈ। ਕਿਉਂ ਕੱਲ ਮਰਨ ਦਾ ਬਹਾਨਾ ਬਣਾ ਕੇ ਇੱਥੋਂ ਚਲਿਆ ਗਿਆ ਤੇ ਅੱਜ ਰਾਜਾ ਬਣ ਕੇ ਸਾਡੇ ਪਾਸ ਆ ਗਿਆ। ਇਹ ਗੱਲ ਸਾਡੀ ਸਮਝ ਵਿੱਚ ਨਹੀਂ ਆਉਂਦੀ ਕਿ ਜਿਹੜਾ ਬੰਦਾ ਅੱਜ ਦਾ ਗਰੀਬ ਹੋਵੇ ਉਹ ਇੱਕੋ ਦਿਨ ਦੇ ਵਿੱਚ ਰਾਜਾ ਕਿਵੇਂ ਬਣ ਸਕਦਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਰਜ਼ਾਦਾ ਪੁਰਸ਼ੋਤਮ ਸਨ, ਕਹਿਣ ਲੱਗੇ ਭਾਈ ਕਈ ਵਾਰੀ ਭੁਲੇਖਾ ਲੱਗ ਜਾਂਦਾ ਹੈ, ਤੇਰੇ ਪੂਰੇ ਮੁਹਾਂਦਰੇ ਰਲ ਜਾਂਦੇ, ਤੁਸੀਂ ਜਰਾ ਸੋਚ ਵਿਚਾਰ ਕਰੋ। ਕਹਿੰਦੇ ਮਹਾਰਾਜ ਅਸੀਂ ਤੇ ਬੜੀ ਨੀਂਹ ਲਾ ਕੇ ਗੌਰ ਦੇ ਨਾਲ ਦੇਖੀ ਹੈ, ਆ ਪਰਿਵਾਰ ਦੇ ਮੈਂਬਰ ਵੀ ਖੜੇ ਨੇ, ਇਹ ਪਤਨੀ ਹੈ, ਇਹ ਬੱਚੇ ਨੇ, ਇਹਦਾ ਭਾਈਚਾਰਾ ਹੈ, ਉਹ ਸਾਰੇ ਇੱਕੋ ਜ਼ੁਬਾਨ ਦੇ ਨਾਲ ਕਹਿੰਦੇ ਸਾਡੇ ਪਰਿਵਾਰ ਦਾ ਮੈਂਬਰ। ਹੁਣ ਅਸੀਂ ਕਿਵੇਂ ਮੰਨੀਏ ਕਿ ਹੋਰ ਹੈ? ਤਾਂ ਗੁਰੂ ਮਹਾਰਾਜ ਕਹਿਣ ਲੱਗੇ ਅੱਛਾ ਤੁਸੀਂ ਇਉਂ ਕਰੋ, ਇਹ ਫੈਸਲਾ ਸਾਡੇ ਤੇ ਛੱਡ। ਸਤਿਗੁਰੂ ਕਹਿਣ ਲੱਗੇ ਅੱਛਾ ਤੁਸੀਂ ਇਹ ਦੱਸੋ, ਜਿਹੜਾ ਤੁਹਾਡਾ ਆਦਮੀ ਮਰਿਆ ਸੀ ਕੱਲ, ਤੁਸੀਂ ਉਹਦਾ ਅੰਤਮ ਸੰਸਕਾਰ ਕਿਵੇਂ ਕੀਤਾ ਸੀ? ਕਹਿੰਦੇ ਮਹਾਰਾਜ ਅਸੀਂ ਉਸਨੂੰ ਦਫ਼ਨਾ ਕੇ ਲਿਆ ਸੀ। ਤੇ ਗੁਰੂ ਮਹਾਰਾਜ ਕਹਿਣ ਲੱਗੇ ਕਹਿੰਦੇ ਫੈਸਲਾ ਪਰਮੇਸ਼ਰ ਨੇ ਕਰ ਹੀ ਦਿੱਤਾ, ਤੇ ਆਪਾਂ ਉੱਥੇ ਹੀ ਸ਼ਮਸ਼ਾਨ ਘਾਟ ਕਰਦੇ ਹਾਂ ਜਿੱਥੇ ਤੁਸੀਂ ਉਸਨੂੰ ਦਫਨਾਇਆ ਸੀ, ਤੇ ਜਾ ਕੇ ਕਬਰ ਪੁੱਟ ਕੇ ਵੇਖ ਲੈਂਦੇ ਹਾਂ, ਜੇ ਤੁਹਾਡਾ ਬੰਦਾ ਉੱਥੋਂ ਮਿਲ ਗਿਆ ਤੇ ਰੌਲਾ ਖਾਲੋ। ਕਹਿੰਦੇ ਚਲੋ ਠੀਕ ਹੈ। ਹੁਣ ਜਦੋਂ ਗੁਰੂ ਮਹਾਰਾਜ ਜੀ ਨੇ ਆਖਿਆ ਚਲੋ ਰਾਜਾ, ਹੁਣ ਰਾਜੇ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ। ਮਨ ਹੀ ਮਨ ਦੇ ਵਿੱਚ ਸੋਚਦਾ ਹੈ ਕਿ ਉੱਥੇ ਆਦਮੀ ਨਾ ਮਿਲਿਆ ਵਿਅਕਤੀ ਬਣੇਗਾ, ਤੇ ਨਾਲ ਹੀ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਦਾ ਹੈ। ਗੁਰੂ ਮਹਾਰਾਜ ਕਹਿਣ ਲੱਗੇ ਰਾਜਾ ਕਰਤਾਰ ਭਰੀ ਕਰ ਚੱਲ, ਇਹਨੂੰ ਨਾਲ ਲੈ ਕੇ ਜਦੋਂ ਕਬਰ ਟੁੱਟੀ ਉਹਦੇ ਵਿੱਚੋਂ ਉਹਨਾਂ ਦਾ ਆਦਮੀ ਦਾ ਸ਼ਰੀਰ ਹੂਬ ਹੂ ਉਹਨਾਂ ਨੂੰ ਤਤਕਾਲ ਬੋਝੇ ਨੈਣ ਨਸ਼ਟ ਹੋ ਜਾ ਚਿਹਰਾ ਪੂਰਾ ਪੂਰਾ ਫਰ ਪਰ ਬੰਦਾ ਮਿਲ ਗਿਆ, ਸਬੂਤ ਮਿਲ ਗਿਆ। ਤੇ ਗੁਰੂ ਮਹਾਰਾਜ ਕਹਿਣ ਲੱਗੇ ਭਾਈ ਤੁਸੀਂ ਰਾਜੇ ਦੀ ਤੌਹੀਨ ਕੀਤੀ ਹੈ, ਇਹ ਉਹ ਰਾਜਾ ਤੁਹਾਨੂੰ ਸਜ਼ਾ ਵੀ ਦੇ ਸਕਦਾ ਹੈ, ਪਰ ਤੁਹਾਨੂੰ ਭੁਲੇਖਾ ਪਿਆ, ਤੁਸੀਂ ਜਾਣ ਬੁੱਝ ਕੇ ਰਾਜੇ ਦੀ ਤੌਹੀਨ ਨਹੀਂ ਕੀਤੀ, ਇਸ ਲਈ ਹੁਣ ਤੁਸੀਂ ਰਾਜੇ ਤੋਂ ਮਾਫ਼ੀ ਮੰਗੋ। ਉਹਨਾਂ ਨੇ ਮਾਫ਼ੀ ਮੰਗ ਲਈ ਤੇ ਗੁਰੂ ਮਹਾਰਾਜ ਰਾਜੇ ਨੂੰ ਨਾਲ ਲੈ ਕੇ ਵਾਪਸ ਸ਼੍ਰੀ ਅੰਮ੍ਰਿਤਸਰ ਸਾਹਿਬ ਆ ਗਏ। ਰਾਜਾ ਕਹਿੰਦਾ ਮਹਾਰਾਜ ਕੋਈ ਮੈਨੂੰ ਸਮਾਂ ਦਿਓ, ਮੈਂ ਤੁਹਾਡੇ ਨਾਲ ਕੋਈ ਜ਼ਰੂਰੀ ਵਿਚਾਰ ਕਰੀ। ਗੁਰੂ ਮਹਾਰਾਜ ਕਹਿੰਦੇ ਭਾਈ ਕੱਲ ਹੋ, ਕਹਿੰਦਾ ਮਹਾਰਾਜ ਕਦੇ ਸੁਪਨੇ ਵੀ ਸੱਚੇ ਹੁੰਦੇ ਨੇ? ਗੁਰੂ ਮਹਾਰਾਜ ਕਹਿਣ ਲੱਗੇ ਭਾਈ ਗੱਲ ਕੀ? ਕਹਿੰਦਾ ਮਹਾਰਾਜ ਦੇਖੋ, ਰਾਤ ਮੈਨੂੰ ਸੁਪਨਾ ਆਇਆ ਸੀ, ਮੈਂ ਚੜ੍ਹਾਈ ਕਰ ਗਿਆ, ਫਿਰ ਮੈਂ 50 ਸਾਲ ਉਸ ਪਿੰਡ ਦੇ ਜਿੱਥੋਂ ਆਪਾਂ ਆਏ ਚੰਦਾਲਾ ਦੇ ਘਰੇ ਜਨਮ ਲੈ ਕੇ ਉੱਥੇ ਮੈਂ ਗਰੀਬੀ ਦਾ ਜੀਵਨ ਕਾਲ ਹੋ ਗਿਆ। ਇਸ ਲਈ ਮਹਾਰਾਜ ਮੈਨੂੰ ਸਮਝ ਨਹੀਂ ਆਈ, ਉਹ ਲੋਕ ਮੇਰੇ ਜਾਣੇ ਪਛਾਣੇ ਮੈਨੂੰ ਜਾਪ ਰਹੇ ਸਨ, ਮੇਰਾ ਪਰਿਵਾਰ ਵੀ ਸੁਪਨੇ ਦਾ ਸਾਹਮਣੇ ਦਿਖਾਈ ਦੇ ਰਿਹਾ ਸੀ, ਪਰ ਮੈਂ ਹੈਰਾਨ ਹੋਇਆ ਕਿਉਂ? ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਰਾਜਾ ਸੋਚਣ ਵਾਲੀ ਕੋਈ ਗੱਲ ਨਹੀਂ, ਤੂੰ ਸਵਾਲ ਕੀਤਾ ਸੀ ਲਿਖਣਾ ਮਿਟੀ ਇਹ ਸਕੀ, ਜੋ ਲਿਖਿਆ ਕਰਦਾ ਤੇ ਵਾਹਿਗੁਰੂ ਦਾ ਲਿਖਿਆ ਲੇਖ ਨਹੀਂ ਮਿਟ ਸਕਦਾ, ਤੇ ਮੈਨੂੰ ਗੁਰਸਿੱਖ ਬਣਨ ਦਾ, ਅੰਮ੍ਰਿਤ ਛਕਣ ਦਾ, ਸੇਵਾ ਤੇ ਸਿਮਰਨ ਕਰਨ ਦਾ ਕੀ ਲਾਭ ਹੋਇਆ? ਇਹ ਤੇਰਾ ਜਵਾਬ ਹੈ ਰਾਜਾ, ਤੂੰ ਆਪਣੀ ਕਰਮਾਂ ਵੱਲ ਦੇਖ, ਇਸ ਜਨਮ ਤੋਂ ਬਾਅਦ ਤੈਨੂੰ ਵੀ ਨਾਲਾਂ ਦੇ ਘਰੇ ਹੀ ਜਨਮ ਲੈਣਾ ਪੈਣਾ ਸੀ, ਪਰ ਤੂੰ ਬਣਿਆ ਗੁਰੂ ਦਾ ਸਿੱਖ, ਤੂੰ ਗੁਰੂ ਦੀ ਨਾਦੀ ਕੋਲ ਵਿੱਚ ਬੇਨਤੀ ਕਰੂੰਗੀ, ਤੁਸੀਂ ਨਾਦੀ ਕੋਲ, ਤੂੰ ਜਿਹੜੀ ਸਿੱਖੀ ਦੀ ਕੋਲ ਹੈ, ਜਦੋਂ ਕੋਈ ਵੀ ਮਾਈ ਮਾਈ ਸੰਗੇ ਬਾਟੇ ਦਾ ਅੰਮ੍ਰਿਤ ਛਕਦਾ ਪੰਜ ਪਿਆਰੇ ਉਸਨੂੰ ਆਖਦੇ ਨੇ, ਅੱਜ ਤੋਂ ਤੇਰੇ ਤਾਇਓ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤੇ ਤੇਰੀ ਧਰਮ ਦੀ ਮਾਤਾ ਪੰਥ ਮਾਤਾ ਮਾਤਾ ਸਾਹਿਬ ਕੌਰ ਜੀ ਤੇਰਾ ਪਿੰਡ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦਾ ਹੈ ਤੇ ਖਾਲਸਾ ਅਨੰਦਪੁਰ ਸਾਹਿਬ ਦਾ ਵਾਸੀ ਨਾਲ ਤੇ ਗੁਰੂ ਕੇ ਲਾਹੌਰ ਇਹ ਗੱਲ ਹੁਣ ਵੀ ਪੰਜ ਪਿਆਰੇ ਸਾਨੂੰ ਦੱਸਦੇ ਇਸੇ ਲਈ ਜਿਹੜਾ ਗੁਰੂ ਦੀ ਨਾਦੀ ਕੋਲ ਸਿੱਖੀ ਕੋਲ ਜਨਮ ਲੈ ਲੈਂਦਾ ਹੈ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਕਲਗੀ ਦਾ ਪਾਤਸ਼ਾਹ ਨੂੰ ਆਪਣਾ ਪਿਤਾ ਬਣਾ ਲੈਂਦਾ ਹੈ ਪੰਥ ਮਾਤਾ ਮਾਤਾ ਸਾਹਿਬ ਕਰੋ ਮਾਤਾ ਬਣਾ ਲੈਂਦਾ ਹੈ ਤੇ ਫਿਰ ਉਹਦਾ ਸਤਿਗੁਰੂ ਦਾ ਜਨਮੇ ਕਬਰ ਮਿਟਾਇਆ ਤੇ ਫਿਰ ਉਹਦਾ ਜਨਮ ਮਾਰ ਗੁਰੂ ਮਹਾਰਾਜ ਮੇਟ ਰਾਜਾ ਤੂੰ ਇਸ ਜਨਮ ਤੋਂ ਬਾਅਦ ਤੋਂ 50 ਸਾਲ ਨਾਲਾਂ ਦੇ ਘੜੇ ਜਾ ਕੇ ਨਰਕੀ ਜੀਵਨ ਭੁਗਣਾ ਸੀ ਉਹ ਤੇਰਾ ਸੁਪਨੇ ਦੇ ਵਿੱਚ ਹੀ ਨਿਬੇੜ ਦਿੱਤਾ ਹੈ ਇਹ ਕੁਰਸੀ ਦੀ ਧਾਰਨ ਕਰਨ ਦਾ ਲਾਭ ਹੈ ਇਹ ਹੈ ਗੁਰੂ ਘਰ ਦੀ ਬਣੀ ਹੈ ਜਿਹੜਾ ਗੁਰੂ ਘਰ ਦੀ ਸ਼ਬਦ ਵਿੱਚ ਆ ਜਾਂਦਾ ਹੈ ਸੂਰਜ ਤੋਂ ਸੂਰ ਬਣਾ ਦਿੰਦੇ ਤੇ ਜਿਹੜੇ ਅਸੀਂ ਪੁੰਜ ਆਪਾਂ ਸਾਰੇ ਇਸ ਪਾਵਨ ਤੱਕ ਕਲਗੀ ਧਰਮ ਪਾਤਸ਼ਾਹ ਦੇ ਪ੍ਰਕਾਸ਼ ਅਸਥਾਨ ਤੇ ਆਏ ਹਾਂ ਜਿੱਥੇ ਆਪਾਂ ਇੱਥੋਂ ਦਾ ਪ੍ਰਸ਼ਾਦ ਲੈ ਕੇ ਪ੍ਰਸ਼ਾਦ ਲੈ ਕੇ ਸਰੋਪਾਉ ਲੈ ਕੇ ਬੜੀ ਖੁਸ਼ੀ ਖੁਸ਼ੀ ਘਰਾਂ ਨੂੰ ਜਾਂਦੇ ਹਾਂ ਉੱਥੇ ਨਾਲ ਖੰਡੇ ਬਾਟੇ ਦਾ ਅੰਮ੍ਰਿਤ ਤੇ ਗੁਰੂ ਦਾ ਅਸਲੀ ਪ੍ਰਸ਼ਾਦ ਇਹ ਵੀ ਲੈ ਕੇ ਜਾਓ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਤੇ ਗੁਰੂ ਦਾ ਅੰਮ੍ਰਿਤ ਲੈ ਕੇ ਗੁਰੂ ਦੀ ਸਿੱਖੀ ਦਾ ਪ੍ਰਸ਼ਾਦ ਲੈ ਕੇ ਘਰਾਂ ਨੂੰ ਜਾਓ ਫਿਰ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਣ ਇਹ ਦਾਤ ਤੁਹਾਨੂੰ ਪ੍ਰਾਪਤ ਹੋਵੇਗੀ ਆਓ ਆਪਾਂ ਲੜੀ ਵਾਰ ਖਾਸ ਹੁੰਦੇ ਹਾਂ ਹਰੀ ਲਾਲ ਤੇ ਕ੍ਰਿਸ਼ਨ ਲਾਲ ਕਾਸ਼ੀ ਦੇ ਪੰਡਿਤ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਆਏ ਨੇ ਔਰ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਪਹਿਲਾਂ ਗੁਰੂ ਨਾਨਕ ਸਾਹਿਬ ਕਾਸ਼ੀ ਵਿੱਚ ਗਏ ਉਹਨਾਂ ਨੇ ਸਾਡੇ ਦਾਦਾ ਜੀ ਉਹਨਾਂ ਦਾ ਨਾਮ ਵਿਸ਼ਨ ਦਾਸ ਸੀ ਸੰਸਕ੍ਰਿਤ ਭਾਸ਼ਾ ਦੇ ਬਾਣੀ ਉਚਾਰਨ ਕਰਕੇ ਉਪਦੇਸ਼ ਦਿੱਤਾ ਕਿ ਸਾਡੇ ਲਈ ਵੀ ਵੇਰ ਕਰੋ ਸਾਨੂੰ ਵੀ ਉਪਦੇਸ਼ ਦਿਓ
ਤੁਹਾਡੇ ਦਰਸ਼ਨ ਕਰਕੇ ਸਾਡੇ ਸਾਰੇ ਕਾਰਜ ਵੀ ਸੰਪੂਰਨ ਹੋ ਗਏ ਨੇ
ਇਸਦੀ ਮਾਤਾ ਤੁਹਾਡੇ ਦਰਸ਼ਨ ਕਰਕੇ ਸਾਡਾ ਜੀਵਨ ਸਫਲ ਹੋ ਗਿਆ।
ਆਪਣਾ ਸਿੱਧਿਕ ਸਦਾ ਔਰ ਦੇਵ ਜਗਤ ਕੋ ਬੰਧਨ ਸਰਬ ਮਿਟਾਏ।
ਮਾਤਾ ਗੁਰੂ ਤੋਂ ਮੰਗਣੀ ਚਾਹੀਦੀ ਹੈ। ਹਰੀ ਲਾਲ ਤੇ ਕ੍ਰਿਸ਼ਨ ਲਾਲ ਕਹਿੰਦੇ ਨੇ ਮਹਾਰਾਜ ਜੀ ਆਪਣੇ ਘਰ ਦਾ ਸਿਰ, ਆਪਣੇ ਘਰ ਦਾ ਵਿਸ਼ਵਾਸ, ਆਪਣੇ ਘਰ ਦਾ ਭਰੋਸਾ ਸਾਡੇ ਹਿਰਦੇ ਵਿੱਚ ਟਿਕਾ ਦਿਓ ਤੇ ਜਿਹੜੇ ਸੰਸਾਰ ਦੇ ਛੋਟੇ ਬੰਧਨ ਨੇ, ਵਿਸ਼ੇ ਵਾਸ਼ਨਾ ਦੇ, ਉਹ ਮਾਇਆ ਦੇ, ਇਹਨਾਂ ਨੂੰ ਮਿਟਾ ਦਿਓ।
ਚਰਨ ਆਪ ਕੇ ਮਨ ਮੈਂ ਬਾਸ ਹੈ, ਨਿਤ ਦਿਨ ਸਿਮਰੈ ਹਰ ਗੁਣ ਗਾਏ।
ਸੱਚੇ ਪਾਤਸ਼ਾਹ ਆਪ ਜੀ ਦੇ ਚਰਨ ਕਮਲ ਸਾਡੇ ਹਿਰਦੇ ਵਿੱਚ ਵਸ ਜਾਣ, ਦਿਨ ਰਾਤ ਅਸੀਂ ਆਪ ਜੀ ਦਾ ਸਿਮਰਨ ਕਰਦੇ ਰਹੀਏ ਤੇ ਤੁਹਾਡੇ ਗੁਣ ਗਾਉਂਦੇ ਰਹੀਏ, ਤੁਹਾਡੀ ਸਿਫਤ ਸਲਾਹ ਕਰਦੇ ਰਹੀਏ।
ਸਤਿਗੁਰੂ ਕਹਿਓ ਕਥਾ ਸਤ ਵਰ ਕੋ ਪਾਇ ਰਹੇ ਹਰ ਪਾਏ।
ਬਾਣੀ ਸੁਣਾਈ ਹੈ ਜਿਸ ਦੇ ਗੁਰੂ ਦੀ ਮਹਿਮਾ ਤੇ ਗੁਰਸਿੱਖੀ ਦੀ ਵਡਿਆਈ ਕੀਤੀ, ਗੁਰਮਤ ਦੀ ਵਿਆਖਿਆ ਕੀਤੀ ਬੜੇ ਸੁੰਦਰ ਢੰਗ ਦੇ ਨਾਲ।
ਤਬ ਭਾਈ ਗੁਰਦਾਸ नंद प्रकाश।